ਦੂਜੀ ਵਾਰ ਆਲੋ ਵਾਲ ਜਾਣਾ, ਆਪਣੀ ਚਾਲੇ ਤੁਰਿਆ ਜਾ ਰਿਹਾ ਸਮਾਂ, ਹਰ ਵਸਤੂ ਹਰ ਹੁਨਰ ਤੇ ਮਨੁੱਖ ਦੇ ਕਰਮ ਸੁਭਾਅ ਤੇ ਕਦ ਕਾਠ ਨੂੰ ਬਦਲਾਉਂਦਾ ਤੁਰਿਆ ਜਾ ਰਿਹਾ ਹੈ। ਪੂਰੇ 2 ਸਾਲਾਂ ਬਾਅਦ ਫੇਰ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਭਾਵੇਂ ਆਏ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਸਨ, ਪਰ 1947 ਦਾ ਘੱਲੂਘਾਰਾ, ਮੁਲਕ ਦੀ ਵੰਡ, ਦੋਹੀ ਪਾਸੀ ਜਾਨੀ ਤੇ ਮਾਲੀ ਨੁਕਸਾਨ, ਘਰਾਂ ਦੇ ਫੂਕੇ ਜਾਣਾ, ਧਨ ਦੌਲਤ ਦਾ ਬਰਬਾਦ ਹੋਣਾ। ਉਸ ਸਮੇਂ ਸਰਨਾਰਥੀਆਂ ਦਾ ਸਵੇਰੇ ਘੱਟ ਕਰਮ ਸਾਰ ਰਹਿੰਦਾ ਸੀ, ਇਸ ਕਰਕੇ ਇਸ ਸਾਲ ਬਾਹਰਲਾ ਦੌਰਾ ਬੰਦ ਕਰ ਦਿੱਤਾ ਸੀ, ਇਸੇ ਕਰਕੇ ਇਹਨਾਂ ਦੀ ਬੇਨਤੀ ਨਹੀਂ ਸੀ ਮੰਨੀ ਗਈ। 1948 ਈਸਵੀ ਦੀ ਮਾਰਚ ਨੂੰ ਬਹੁਤ ਸਾਰੇ ਸੱਜਣ ਹਜ਼ੂਰੀ ਵਿਚ ਪੁੱਜੇ, ਜਿਨ੍ਹਾਂ ਵਿਚ ਕਈ ਹਮ ਜਵਾਤੀ ਤੇ ਬਾਲ ਸਖਾਈ ਮਿੱਤਰ ਵੀ ਸਨ, ਜੋ ਬੜੀ ਭਾਵਨਾ ਤੇ ਉਤਸ਼ਾਹ ਨਾਲ ਮਿਲੇ। ਦੁਬਾਰਾ ਨਗਰ ਵਿਚ ਚੰਨ ਪਾਉਣ ਵਾਸਤੇ ਬੇਨਤੀ ਕੀਤੀ। ਆਪ ਜੀ ਨੇ ਕਿਸੇ ਖਾਸ ਪੁਨਤ ਤੋਂ ਬਗੈਰ ਹੋਰਾਂ ਪਿੰਡਾਂ ਵਾਂਗੂ ਸਮਾਂ ਬਖਸ਼ ਦਿੱਤਾ। ਨਿਯਤ ਦਿਨ ਬੱਸਾਂ ਤੇ ਕਾਫੀ ਸੰਗਤ, ਜਥੇ ਦੇ ਹੋਰ ਪਾਰਟੀਆਂ ਤੇ ਸਾਜੀਆਂ ਸਮੇਤ ਆਪ ਜੀ ਆਲੋਵਾਲ ਨਗਰ ਪੁੱਜੇ। ਇਸ ਪ੍ਰੋਗਰਾਮ ਦੇ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਸਰਵਨ ਸਿੰਘ ਦੋਵੇਂ ਭਰਾ ਮੁਖੀ ਸਨ, ਹੋਰ ਵੀ ਪ੍ਰੇਮੀ ਨਾਲ ਮਿਲ ਗਏ, ਪਰ ਜ਼ਿੰਮੇਵਾਰੀ ਤੇ ਸੰਭਾਲ ਸਾਰੀ ਇਹਨਾਂ ਦੀ ਸੀ। ਐਤਕੀ ਇਸ ਦੀ ਬੇਨਤੀ ਮੰਨ ਕੇ ਰਹਿਸ਼ ਵੀ ਸਰਦਾਰ ਕਰਤਾਰ ਸਿੰਘ ਦੇ ਚੁਬਾਰੇ ਵਿਚ ਹੀ ਰੱਖੀ। 2 ਖੰਡ ਪਾਠ ਕੀਤੇ, ਇੱਕ ਸਰਦਾਰ ਦੀਵਾਨ ਸਿੰਘ ਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਵੱਲੋਂ, ਇੱਕ ਸਰਦਾਰ ਕਰਤਾਰ ਸਿੰਘ ਤੇ ਸਰਦਾਰ ਸਵਰਨ ਸਰਵਨ ਸਿੰਘ ਜੀ ਵੱਲੋਂ। ਛੱਪੜ ਦੇ ਕੰਡੇ ਬਾਹਰ ਖੁੱਲੇ ਪੰਡਾਲ ਵਿਚ 3 ਦੀਵਾਨ ਹੋਏ। ਇਸ ਸਮੇਂ ਲੇਖਕ ਨੇ ਵੀ ਪਹਿਲੀ ਵਾਰ ਦਰਸ਼ਨ ਕੀਤਾ, ਉਪਰੰਤ ਉਥੋਂ ਵਾਪਸ ਆ ਗਏ। ਲੋਟਾ ਗੋਤ ਜਾਂ ਅਲ ਏਮਨਾਬਾਦ ਵਾਸੀ ਸੱਚਾ ਤੇ ਸੁੱਚਾ ਕਰਤੀ ਸਿੱਖ ਭਾਈ ਲਾਲੋ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਕ ਬਣਿਆ। ਉਸ ਦੇ ਪ੍ਰੇਮ ਵਸ ਹੋ ਕੇ ਗੁਰੂ ਜੀ ਇੱਥੇ 1 ਮਹੀਨਾ ਠਹਿਰੇ, ਮਲਕ ਭਾਗੋ ਦਾ ਮਾਣ ਤੋੜਿਆ, ਹੱਕ ਦੀ ਕਮਾਈ ਨੂੰ ਦੁੱਧ ਦੱਸਿਆ ਤੇ ਦੂਸਰੀ ਵਾਰ ਆਇਆ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਆਪਣੀ ਪਾਵਨ ਰਸਨਾ ਤੋਂ ਬਾਹਰ ਦੇ ਖੂਨੀ ਹਮਲੇ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਮੁਗਲ ਰਾਜ ਦੇ ਬਣਨ ਤੇ ਅੰਤ ਹੋਣ ਤੇ ਭਵਿੱਖ ਤਬਾਹ ਕਰਨ। ਜਥਾ ਜੈਸੀ ਮੈਂ ਆਵੇ ਖਸ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਵਕੀ ਜੰਜ ਲੈ ਕਾਬਲ ਉਤਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀ ਅਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਤੇਬਾ, ਕਾਸ਼ਟ ਮਹਿ ਕਰੇ ਖੁਦਾਏ ਵੇ ਲਾਲੋ, ਜਾ ਸਨਾਤੀ ਹੋਰ ਹੈ ਦਵਾਣੀਆਂ, ਇਹ ਪੀ ਲੇਖੇ ਲਾਏ ਵੇ ਲਾਲੋ, ਖੂਨ ਕੇ ਸੋਲੇ ਗਾਵੀ ਹੈ, ਨਾਨਕ ਰਤਕਾ ਕੁੰਗੂ ਪਾਏ ਵੇ ਲਾਲੋ। ਉਸ ਤੋਂ 15 ਸਾਲ ਪਿੱਛੋਂ ਜਦੋਂ ਸਤਿਗੁਰੂ ਨਾਨਕ ਦੇਵ ਜੀ ਮੁਲਤਾਨ ਚੂਹਣੀਆਂ ਅਤੇ ਕਸੂਰ ਦੇ ਮੁਸਲਮਾਨ ਪੀਰਾਂ ਨਾਲ ਗਿਆਨ ਗੋਸ਼ਟ ਕਰਨ ਲਈ ਗਏ ਤਾਂ ਭਾਈ ਲਾਲੋ ਦੇ ਵਾਂਸ ਚੋਂ ਭਾਈ ਭਗਤੇ ਨੇ, ਜੋ ਇਸੇ ਪਾਸੇ ਚੂਹਣੀਆਂ ਤਹਿਸੀਲ ਦੇ ਕਲੀਆਂ ਪਿੰਡ ਵਿਚ ਰਹਿੰਦੇ ਹੋਏ ਧਰਮ ਦੀ ਕਿਰਤ ਕਰਦੇ ਸਨ, ਸਤਿਗੁਰਾਂ ਦੇ ਦਰਸ਼ਨ ਕੀਤੇ, ਬਚਨ ਸੁਣੇ ਤੇ ਉਪਦੇਸ਼ ਲਿਆ, ਸਮਾਂ ਪਾ ਕੇ ਮਤਸੀ ਹਾਕਮਾਂ ਤੇ ਕਾਜੀਆਂ ਦੇ ਆਖੇ ਲੱਗ ਕੇ ਮੀਰ ਮਨੂ ਦੇ ਸਮੇ ਇਸ ਪਿੰਡ ਦਾ ਢਾ ਕੇ ਥੇ ਕਰ ਦਿੱਤਾ। ਅੱਜ ਕੱਲ ਉਸ ਦੇ ਪਾਸ ਨਵਾਂ ਬਸਿਆ ਹੋਇਆ ਕਲੀਆਂ ਨਾਮੇ ਪਿੰਡ ਆਬਾਦ ਹੈ। ਉਸ ਸਮੇ ਇਸ ਪਿੰਡ ਵਿਚ ਰਹਿੰਦਿਆਂ ਭਾਈ ਭਗਤਾ ਜੀ ਹੋਰ ਸੰਗਤ ਨੂੰ ਨਾਲ ਲੈ ਕੇ 3 ਵਾਰੀ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਕਰਤਾਰਪੁਰ ਸਾਹਿਬ ਵੀ ਗਏ ਸਨ। ਭਾਈ ਭਗਤੇ ਦੇ 2 ਪੁੱਤਰ ਹੋਏ, ਜਿਨ੍ਹਾਂ ਵਿਚੋਂ ਇੱਕ ਦਾ ਨਾਮ ਸਾਧਾ ਸੀ। ਉਹ ਆਪਣਾ ਨਾਮ ਸਕਾਰਤ ਕਰਨ ਵਾਸਤੇ ਸੰਤ ਬਣ ਗਿਆ, ਜੋ ਕੱਚੀਆਂ ਸ਼ਾਹੀ ਸੜਕਾਂ ਦੇ ਚੌਂਕਾਂ ਵਿਚ ਛਬੀਲਾਂ ਲਾ ਕੇ ਆਏ ਗਏ ਮੁਸਾਫਰਾਂ ਨੂੰ ਆਪਣੇ ਹੱਥੀ ਠੰਡਾ ਜਲ ਚਕਾਉਂਦੇ, ਪਾਣੀ ਦੇ ਬਹੁਤ ਸਾਰੇ ਕੋਰੇ ਮੱਟ ਭਰ ਰੱਖਦੇ, ਇਉਂ ਸੇਵਾ ਤੇ ਸਿਮਰਨ ਕਰਦਿਆਂ ਕਾਫੀ ਸਮਾਂ ਲੰਘ ਗਿਆ। ਪਿਛਲੇ ਸੰਜੋਗਾਂ ਦਾ ਸਦਕਾ ਵਡੇਰੀ ਉਮਰ ਵਿਚ ਇਹਨਾਂ ਦੀ ਸ਼ਾਦੀ ਹੋ ਗਈ। ਘਰ ਵਿਚ ਇੱਕ ਪੁੱਤਰ ਭਾਈ ਦਰਗਾਈਆ ਜੀ ਨੇ ਜਨਮ ਲਿਆ, ਪਰ ਪਾਣੀ ਪਿਲਾਉਣ ਦੀ ਸੇਵਾ ਨਹੀਂ ਛੱਡੀ। ਬਾਅਦ ਵਿਚ ਜਵਾਨ ਹੋ ਕੇ ਭਾਈ ਦਰਗਾਈਆ ਜੀ ਆਪਣੇ ਪਿਓ ਦਾਦੇ ਵਾਂਗ ਸੇਵਾ ਕਰਦੇ ਰਹੇ, ਖਾਸ ਕਰਕੇ ਭਾਈ ਕਨਈਆ ਜੀ ਨਾਲ ਮਿਲ ਕੇ ਚੁਰਸਤਿਆਂ ਤੇ ਪਾਣੀ ਪਿਲਾਉਂਦੇ ਸਨ। ਪਾਣੀ ਲਿਆਉਣ ਵਾਸਤੇ ਮਸ਼ਕ ਅਤੇ ਪਿਲਾਉਣ ਵਾਸਤੇ ਇੱਕ ਤਾਂਬੇ ਦਾ ਗੰਗਾ ਸਾਗਰ ਹਮੇਸ਼ਾ ਆਪਣੇ ਪਾਸ ਰੱਖਦੇ, ਜਿਸ ਨੂੰ ਸਲਾਕੇ ਦੇ ਮੁਸਲਮਾਨ ਲੋਟਾ ਆਖਦੇ ਹਨ। ਉਸ ਸਮੇਂ ਮੁਸਾਫਰ ਜੋ ਕੱਚੀਆਂ ਸੜਕਾਂ ਤੇ ਪੈਦਲ ਹੀ ਤੁਰਿਆ ਕਰਦੇ, ਲੰਮਾ ਪੰਦ ਮਾਰ ਕੇ ਇਹੋ ਹੀ ਆਖਦੇ ਕਿ ਚਲੋ ਭਾਈ ਉੱਥੇ ਪੁੱਜ ਕੇ ਲੋਟੇ ਵਾਲੇ ਬਾਬੇ ਤੋਂ ਠੰਡਾ ਪਾਣੀ ਪੀਵਾਂਗੇ, ਇਉਂ ਉਹਨਾਂ ਦੀ ਲੋਟਾ ਹੀ ਅੱਲ ਪੈ ਗਈ। ਭਾਈ ਦਰਗਾਈਆ ਜੀ ਦੇ ਘਰ ਭਾਈ ਪਰਜਾ, ਭਾਈ ਗਰਜਾ ਤੇ ਭਾਈ ਰਾਜਾ ਤਿੰਨ ਪੁੱਤਰ ਜਨਮੇ। ਇਹਨਾਂ ਦੇ ਨੌਜਵਾਨ ਹੋਣ ਤੇ ਗੁਰੂ ਪੰਥ ਦੇ ਮੁਖੀ ਦਰਬਾਰਾ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ। ਮਿਸਲਾਂ ਦੇ ਸਮੇ ਇਹ ਤਿੰਨੇ ਭਰਾ ਨਿਰਭੈ ਯੋਧੇ ਸਨ। ਭਾਵੇਂ ਮੁਗਲੀਆਂ ਹਕੂਮਤ ਵੱਲੋਂ ਸਿੰਘਾਂ ਨੂੰ ਬਾਗੀ ਕਰਾਰ ਦਿੱਤਾ ਗਿਆ ਸੀ, ਸਰਾਂ ਦੇ ਮੁੱਲ ਪੈਂਦੇ ਭੁੱਖੇ ਤਿਆਏ ਰਹਿ ਕੇ ਗਰਮੀ ਸਰਦੀ ਸਾਰ ਕੇ ਜੰਗਲਾਂ ਵਿਚ ਰਾਤ ਕੱਟਦੇ, ਪਰ ਬਹਾਦਰ ਇਤਨੇ ਸਨ ਕੇ ਬਾਬਾ ਗਰਜਾ ਜੀ ਭਿਆਨਕ ਖਤਰੇ ਵੱਲ ਗਿਆ। ਉਸ ਨੂੰ ਫਤਿਹ ਕੀਤੇ ਬਿਨਾਂ ਵਾਪਸ ਨਹੀਂ ਸੀ ਮੁੜਦੇ। ਉਹਨਾਂ ਨੂੰ ਸਿੰਘ ਅਲੋਟਾ ਨਾ ਮੁੜਨ ਅਵਲ ਆਖਦੇ ਸਨ। ਹੌਲੀ ਹੌਲੀ ਸ਼ਬਦ ਖਾਲਸੇ ਦੀ ਜ਼ੁਬਾਨ ਤੇ ਪੱਕ ਗਿਆ ਅਤੇ ਸਮਾਂ ਪਾ ਕੇ ਨਾਲੋਂ ਐੜਾ ਅੱਖਰ ਲੱਥ ਕੇ ਬਾਕੀ ਲੋਟਾ ਰਹਿ ਗਿਆ। ਜਦੋਂ ਬੰਦੇ ਬਹਾਦਰ ਨੇ ਕਸੂਰ ਨੂੰ ਲੁੱਟਿਆ ਤਾਂ ਲਾਹੌਰ ਤੇ ਕਸੂਰ ਦੇ ਰੰਗੜਾਂ ਨੇ ਇਸ ਕਲੀਆਂ ਪਿੰਡ ਨੂੰ ਤਿੰਨ ਵਾਰੀ ਜਾੜ ਕੇ ਥੇਹ ਕਰ ਦਿੱਤਾ, ਜੋ ਫੇਰ ਆਬਾਦ ਹੁੰਦਾ ਰਿਹਾ। ਉਸ ਸਮੇਂ ਇਸ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਮਾਲਵੇ ਦੇਸ਼ ਵਿਚ ਜਾ ਵਸੇ, ਜਿਨ੍ਹਾਂ ਵਿਚੋਂ ਇੱਕ ਘਰਾਣਾ ਖਟੜੇ ਨਗਰ ਆ ਵਸਿਆ।